चरण तुम्हारे हृदय वसे, संतन का संग चरण तुम्हारे हृदय वासे, संतन का संग पाओ। अंदरों मंगे ओ चरण चरण तुम्हारे हृदय वासे, संतन का संग पाओ। मंगो चरण
तुम्हारे हृदय वासे, संतन का मांगो राम ते एक दान, राम ते एक दान सगल मनो सगल मनोरथ पूरण होवे, गुरु नानक देव जी गुरु नानक देव जी सारी संगत ते कृपा करो, सगल मनोरथ पूरण होवे, सिमरो तुमरा नाम, चरण तुम्हारे हृदय वासे, संतन का संग पाओ। सोग अगन में मन नावे अपने आठ पहर गुण गाओ, स्वस्थ व्यवस्था हर की सेवा, मत अंत प्राप जापन नानक, रंग लगा परमेश्वर, रंग लगा परमेश्वर, रंग लगा परमेश्वर, बड़ जन्म न छपण।
ਸ਼ਬਦ ਬਾਬਾ ਕੁੰਦਨ ਸਿੰਘ ਜੀ ਮਹਾਂਪੁਰਸ਼ਾਂ ਦੀ ਪਿਛਲੇ ਹਫ਼ਤੇ ਬਰਸੀ ਦਾ ਯਾਦ ਦਾ ਦਿਨ ਲੰਘਿਆ ਹੈ 1 ਫਰਵਰੀ ਅੱਧੀ ਪੰਕਤੀ ਸਰਗੁਣ ਭਗਤੀ ਸਿਖਾ ਰਹੀ ਹੈ ਚਰਨ ਤੁਮਾਰੇ ਹਿਰਦੇ ਵਾਸੇ ਅੱਧੀ ਪੰਕਤੀ ਸਰਗੁਣ ਭਗਤੀ ਸਿਖਾ ਰਹੀ ਹੈ ਗੁਰੂ ਦੇ ਚਰਨ ਵਸਾ ਸ਼ਬਦ ਦੀ ਕਮਾਈ ਕਰ ਗੁਰੂ ਦੇ ਚਰਨਾਂ ਦਾ ਧਿਆਨ ਧਰ ਹੋ ਸਕੇ ਇਹੋ ਜਿਹਾ ਪਿਆਰ ਕਰ ਗੁਰੂ ਗੋਬਿੰਦ ਸਿੰਘ ਜੀ ਵੇਲੇ ਇੱਕ ਸਿੱਖ ਨੂੰ ਮਾਲੀ ਦਾ ਕੰਮ ਸਿਖਾਇਆ ਸੀ ਕਲਗੀਆਂ ਵਾਲੇ ਮਹਾਰਾਜ ਨੇ ਮਾਲੀ ਦਾ ਕੰਮ ਭਾਈ ਵੀਰ ਸਿੰਘ ਜੀ ਨੇ ਉਹਦੀ ਅਵਸਥਾ ਲਿਖੀ ਹੈ ਅੰਦਰ ਸ਼ਬਦ ਚੱਲਦਾ ਸੀ ਉਹਦੇ ਤੇ ਅਵਸਥਾ ਸੀ ਅੰਦਰ ਸ਼ਬਦ ਚੱਲਦਾ ਸੀ ਤੇ ਸੀਸ ਦੇ ਉੱਤੇ ਉਹਦੀ ਹਰ ਵੇਲੇ ਭਾਵਨਾ ਹੁੰਦੀ ਸੀ ਗੁਰੂ ਗੋਬਿੰਦ ਸਿੰਘ ਦਾ ਪੈਰਾ ਨਾਲ ਹੀ ਹੈ ਇਸ ਤਰ੍ਹਾਂ ਸਤਿਗੁਰ ਦਾ ਧਿਆਨ ਧਰਦਾ ਸੀ ਹਰ ਵੇਲੇ ਅੰਗ ਸੰਗ ਰੱਖਦਾ ਸੀ ਚਰਨ ਤੁਮਾਰੇ ਹਿਰਦੇ ਵਾਸੇ ਅੱਧੀ ਪੰਕਤੀ ਹੈ ਗੁਰੂ ਗੋਬਿੰਦ ਸਿੰਘ ਮੇਰੇ 'ਤੇ ਵੀ ਇੰਝ ਕਿਰਪਾ ਹੋਵੇ ਤੁਹਾਡੇ ਚਰਨ ਹਿਰਦੇ 'ਚ ਵਸਣ ਹੁਣ ਕਿੱਡੀ ਕਮਾਲ ਦੀ ਗੱਲ ਹੈ ਅਗਲੀ ਅੱਧੀ ਪੰਕਤੀ 'ਚ ਕਹਿੰਦੇ ਇਹ ਵੀ ਮੰਗ ਸੰਤਨ ਕਾ ਸੰਗ ਭਾਵੋ ਪਹਿਲੀ ਅੱਧੀ ਪੰਕਤੀ ਗੁਰੂ ਦੇ ਚਰਨ ਵਸਾ ਧਿਆਨ ਧਰ ਸ਼ਬਦ ਦੀ ਕਮਾਈ ਕਰ ਫਿਰ ਕਹਿੰਦੇ ਬਖਸ਼ਿਆਂ ਦਾ ਸੰਗ ਮੰਗ ਇਹ ਕਿਉਂ ਕਿਹਾ ਬਖਸ਼ਿਆਂ ਦਾ ਸੰਗ ਮੰਗ ਕਹਿੰਦੇ ਜਦੋਂ ਸ਼ਬਦ ਦੀ ਕਮਾਈ ਕਰਨੀ ਹੈ ਗੁਰੂ ਦਾ ਧਿਆਨ ਧਰਨਾ ਹੈ ਤੇ ਉਸ ਵੇਲੇ ਜਿਹੜੀ ਤਾਕਤ ਵਧਣੀ ਹੈ ਬਖਸ਼ਿਸ਼ ਵਰਤਣੀ ਹੈ ਮਹਾਂਪੁਰਸ਼ਾਂ ਦਾ ਸੰਗ ਤਾਂ ਮੰਗਿਆ ਉਹ ਬਖਸ਼ਿਸ਼ ਨੂੰ ਮੈਂ ਸੰਭਾਲ ਵੀ ਸਕਾਂ ਉਹ ਤਾਕਤ ਨੂੰ ਸੰਭਾਲ ਵੀ ਸਕਾਂ ਤਾਂ ਮੈਨੂੰ ਉਹਨਾਂ ਦਾ ਸੰਗ ਦੇ ਬਖਸ਼ਿਸ਼ ਕਰ। ਕਈ ਵਾਰੀ ਤਾਕਤ ਆਉਣ ਵੇਲੇ ਨਾਲ ਅਭਿਮਾਨ ਆ ਜਾਂਦਾ, ਬਖਸ਼ਿਸ਼ ਆਉਣ ਵੇਲੇ ਨਾਲ ਅਭਿਮਾਨ ਆ ਜਾਂਦਾ। ਅਤੇ ਪਿਆਰਿਆਂ ਦਾ ਸੰਗ ਤਾਂ ਮੰਗਿਆ ਕਿ ਉਹਨੂੰ ਸੰਭਾਲਣ ਦੀ ਵੀ ਜਾਚ ਆ ਜਾਏ, ਸੰਭਾਲਣ ਦੀ। ਸੰਭਾਲਿਆ ਜਾਏਗਾ ਗਰੀਬੀ ਕਮਾਉਣ ਨਾਲ, ਇਸ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ। ਬਾਬਾ ਕੁੰਦਨ ਸਿੰਘ ਜੀ ਪਰਮੇਸ਼ਰ ਦਾ ਰੂਪ ਸੀ, ਅਭੇਦ ਸੀ, ਜਤੀ ਸਤੀ ਸੀ। ਸਭ ਤੋਂ ਵੱਡੀ ਸੇਵਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ। ਤੇਰਾਂ ਵਾਰੀ ਪਰ ਕੋਈ ਵੀ ਬਹੁਤ ਪਿਆਰ ਵਾਲਾ ਚਲਾ ਜਾਵੇ, ਕਦੀ ਆਪਣੇ ਹਜ਼ੂਰੀਏ ਨਾਲ ਅਤੇ ਕਦੀ ਪ੍ਰਤੱਖ ਸਾਧ ਸੰਗਤ ਉਹਦੇ ਪੈਰ ਫੜ ਲੈ। ਕੋਈ ਮਹਾਂਪੁਰਸ਼ ਇਤਨੀ ਗਰੀਬੀ। ਨਾਨਕ ਸਰ ਦੇ ਹੈੱਡ ਕੀਰਤਨੀ ਹੋਏ ਨੇ ਸੰਤ ਕੇਰ ਸਿੰਘ ਜੀ, ਜਿਨ੍ਹਾਂ ਨੇ ਤੁਹਾਡੇ 'ਚੋਂ ਸੁਣਿਆ ਬੰਦਾ ਮਸਤ ਹੋ ਜਾਂਦਾ ਸੀ। 2 ਘੰਟੇ ਸਵੇਰੇ ਇੱਕੋ ਪੰਕਤੀ ਦੇ ਕੀਰਤਨ ਕਰਦੇ ਸੀ, ਇੱਕੋ ਪੰਕਤੀ ਦੇ 2 ਘੰਟੇ ਪ੍ਰਮਾਣ ਦੇਣੇ। ਸੰਤ ਕੇਰ ਸਿੰਘ ਜੀ ਹੈੱਡ ਕੀਰਤਨੀ ਹੈ, ਹੁਣ ਗੁੱਸਾ ਨਾ ਕਰਿਓ। ਮੈਨੂੰ ਵੀ ਵਾਜੇ 'ਤੇ ਸ਼ਬਦ ਆਉਂਦੇ ਹੋਣ 100-50, ਤੁਹਾਨੂੰ ਵੀ। ਜਿਹੜਾ ਕਵੇ ਮੈਂ ਸਿੱਖਣਾ ਚਾਹੁੰਦਾ ਤਾਂ ਸਾਡੇ ਅੰਦਰ ਵੀ ਹੁੰਦਾ, ਇਹ ਸਿੱਖ ਰਿਹਾ ਮੈਂ ਸਿਖਾ ਰਿਹਾ, ਇਹ ਚੇਲਾ ਮੈਂ ਉਸਤਾਦ ਹਾਂ। ਪਰ ਵੇਖੋ ਗਰੀਬੀ, ਤਾਂ ਕਹਿੰਦੇ ਸੰਤਨ ਕਾ ਸੰਗ ਪਾਉ। ਬਾਬਾ ਕੇਰ ਸਿੰਘ ਹੈੱਡ ਕੀਰਤਨੀ ਹੈ, ਉਹਨਾਂ ਨੂੰ ਕੋਈ ਕਹਿੰਦਾ ਸੀ ਨਾ ਜੀ ਮੈਨੂੰ ਕੀਰਤਨ ਸਿਖਾ ਦਿਓ, ਅਤੇ ਕਹਿੰਦੇ ਸੀ ਇੱਕ ਭੇਟਾ ਦਏਗਾ ਫਿਰ ਇਹ ਸਿਖਾਵਾਂਗੇ, ਹਾਜ਼ਰੀ ਲਾਵਾਂਗੇ। ਕਹਿੰਦੇ ਜੀ ਉਹ ਭੇਟਾ ਕਿਹੜੀ? ਕਹਿੰਦੇ ਮੈਂ ਤਲੀ ਇੰਝ ਕਰਾਂਗਾ, ਇੱਕ ਵਾਰੀ ਉੱਤੇ ਪੈਰ ਰੱਖ ਦੇ। ਆਖੋ ਸਤਿਨਾਮ। ਇਹ ਮੈਂ ਅੱਖੀ ਵੇਖਿਆ ਜੀ, ਅੱਖੀ ਆਪਣੇ। ਹੁਣ ਚੜ੍ਹਾਈ ਕਰ ਗਏ ਰਹੇ ਅਰਜਨ ਸਿੰਘ ਕਾਲ ਸੰਗੀਤ ਸਾਹਿਬ ਵਾਲੇ, ਉਹ ਮੇਰੇ ਨਾਲ ਸੀ। ਉਹਨਾਂ ਦੇ ਕਮਰੇ 'ਚ ਮੈਂ ਗਿਆ, ਕਿਸੇ ਨੇ ਕਿਹਾ ਜੀ ਕੀਰਤਨ ਸਿੱਖਣਾ ਹੈ, ਕਹਿੰਦੇ ਇਹ ਭੇਟਾ ਦੇ ਦੇ, ਅਸੀਂ ਹਾਜ਼ਰ ਹਾਂ, ਰੋਜ਼ ਸਮਾਂ ਲਵਾਵਾਂਗੇ। ਭੇਟਾ ਕਿਹੜੀ ਦੇ ਦੇ? ਵੀ ਮੈਂ ਤਲੀ ਇੰਜ ਕਰਾਂਗਾ, ਤੂੰ ਆਪਣਾ ਪੈਰ ਉੱਤੇ ਰੱਖ ਦੇ, ਮੈਂ ਸੰਗਤ ਦਾ ਪੈਰ ਸਮਝ ਕੇ ਉਹਨੂੰ ਮੱਥੇ ਨੂੰ ਲਾ ਕੇ ਸ਼ੁਕਰ ਕਰਾਂਗਾ। ਸੰਗਤ ਦੀ ਧੂੜੀ ਮੱਥੇ ਨੂੰ ਲੱਗੀ। ਗਰੀਬੀ ਵੇਖੋ, ਨਹੀਂ ਤਾਂ ਬਦੋ ਬਦੀ ਛਾਲਾਂ ਵੱਜਦੀਆਂ ਵੀ ਮੈਂ ਸਿਖਾ ਰਿਹਾ ਕੋਈ ਸਿੱਖ ਰਿਹਾ। ਇਸ ਕਰਕੇ ਆਖਿਆ ਹੈ ਤੇਰੇ ਚਰਨ ਵੀ ਵਸਣ, ਸਰਗੁਣ ਭਗਤੀ ਵੀ ਕਰਾਂ, ਅਤੇ ਬਖਸ਼ਿਆਂ ਦਾ ਸੰਗ ਦੇ, ਮੈਂ ਗਰੀਬੀ ਵੀ ਹਿਰਦੇ 'ਚ ਰੱਖਾਂ। ਆਖੋ ਸਤਨਾਮ। ਕੁਝ ਬਣ ਨਾ ਜਾਵਾਂ, ਬਸ ਫਿਰ ਸੰਭਾਲਿਆ ਜਾਂਦਾ, ਫਿਰ ਸਭ ਕੁਝ ਥਾਂ ਪੈ ਜਾਂਦਾ। ਫਿਰ ਤਾਂ ਬੜੀ ਮਜਬੂਰੀ, ਕਿਸੇ ਲਈ ਨੇਮ ਘੱਟ ਵੀ ਹੋਇਆ ਨਾ, ਅਤੇ ਜਦੋਂ ਗਰੀਬ ਬਣ ਕੇ ਕਹਿੰਦਾ ਬਾਬਾ ਵੱਸੋਂ ਬਾਹਰ ਹੈ, ਉਹ ਸਭ ਗਲਵੱਕੜੀ 'ਚ ਲੈ ਲੈਣੀ। ਆਓ ਬਾਬਾ ਕੁੰਦਨ ਸਿੰਘ ਜੀ ਦੀ ਇਸ ਹਫ਼ਤੇ ਮਿੱਠੀ ਯਾਦ ਲੰਘੀ, ਇਹ ਉਹਨਾਂ ਦੇ ਭੇਟਾ ਪਿਆਰ ਸ਼ਬਦ ਜੋ ਉਹਨਾਂ ਨੇ ਗਰੀਬੀਆਂ ਕਮਾਈਆਂ ਉਹ ਤੁਸੀਂ ਸੁਣੀਆਂ ਹੀ ਨੇ, ਡਿਟੇਲ ਨਾਲ ਸੁਣਦੇ ਹੀ ਹੋ। ਅੰਦਰੋਂ ਮੰਗਿਓ ਗਰੀਬ ਨਵਾਜ ਕਿਰਪਾ ਕਰੀ। ਚਰਨ ਤੁਮਾਰੇ ਸੰਤਨ ਕਾ ਸੰਗ ਪਾਉ, ਚਰਨ ਤੁਮਾਰੇ ਹਿਰਦੇ ਵਸੇ, ਸੰਤਨ ਕਾ ਸੰਗ ਪਾਉ, संतन का संग पावा पिता जी, संतन का संग पावा।
ਸਾਰੀ ਸੰਗਤ
ਪੱਤੇ ਪੱਤੇ ਵਿੱਚ ਵਸਣ ਵਾਲੇ ਗੁਰੂ ਨਾਨਕ ਮਹਾਰਾਜ ਦੇ ਪਿਆਰ ਵਿੱਚ ਗੱਜ ਕੇ ਆਖੋ ਸਤਨਾਮ। ਮੈਂ ਨੀਵਾਂ ਮੇਰਾ ਮੁਰਸ਼ਦ ਉੱਚਾ, ਮੈਂ ਉੱਚਿਆਂ ਨਾਲ ਲਗਾਈ ਬਲਿਹਾਰ ਜਾਵਾਂ ਸਤਿਗੁਰ ਉੱਚੇ ਤੋਂ ਜਿਹਨੇ ਨੀਵਿਆਂ ਨਾਲ ਨਿਭਾਈ। ਕਿੰਨਾ ਉੱਚਾ ਮੁਰਸ਼ਦ ਗੁਰੂ ਨਾਨਕ ਸਾਡਾ, ਤੈਨੂੰ ਵਣਜਾਰੇ ਵੀ ਗਾ ਰਹੇ, ਸਿੰਧੀ ਵੀ ਗਾ ਰਹੇ, ਹਿੰਦੂ ਵੀਰ ਵੀ, ਮੁਸਲਮਾਨ ਵੀਰ ਵੀ, ਸਿੱਖ ਵੀ, ਤਿਬਤੀ ਵੀ, ਸਿੱਧ ਵੀ ਗਾ ਰਹੇ, ਜੋਗੀ ਵੀ ਗਾ ਰਹੇ, ਜੜ ਜੂਨਾ ਵੀ ਗਾ ਰਹੀ ਹੈ, ਤੇ ਹੁਣ ਅੱਗੋਂ ਮਹਾਰਾਜ ਸੇਵਾ ਲੈ ਰਿਹਾ, ਤੈਨੂੰ ਬਨਸਪਤੀ ਵੀ ਗਾ ਰਹੀ। ਇਹਦੇ ਦੋ ਵੇਰਵੇ ਗੁਰਦੁਆਰਾ ਮਾਲ ਸਾਹਿਬ ਪਾਕਿਸਤਾਨ, ਜਾਲ ਦਾ ਦਰਖਤ, ਅੱਜ ਵੀ ਲੋਕ ਉਹਦੇ ਦਰਸ਼ਨ ਕਰਦੇ, ਗੁਰੂ ਨਾਨਕ ਤੂੰ ਇਹਦੇ ਥੱਲੇ ਸੁੱਤੇ ਲੰਮੇ ਪਿਆਰੇ। ਫਿਰ ਚੁੰਗ ਖੰਘ ਜਿੱਥੇ ਉਹਨਾਂ ਕਿਹਾ ਕੋਈ ਨਿਸ਼ਾਨੀ ਦੇ ਜਾਓ, ਅਤੇ ਮਹਾਰਾਜ ਨੇ ਜੋ ਸੋਟੀ ਗੱਡੀ ਹੈ ਉਹ ਲੱਕੜੀ ਦੀ ਸੋਟੀ, ਪਰ ਮਹਾਰਾਜ ਕਹਿੰਦੇ ਇਹ ਦਰਖਤ ਦਾ ਰੂਪ ਸਾਡੀ ਯਾਦਗਾਰ ਇੱਥੇ ਤੁਹਾਡੇ ਕੋਲ। ਆਖੋ ਸਤਨਾਮ। ਅੱਜ ਵੀ ਲੋਕ ਉਹਨੂੰ ਪਿਆਰ ਬਖਸ਼ਦੇ ਨੇ, ਬਨਸਪਤੀ ਵੀ ਤੈਨੂੰ ਗਾ ਰਹੀ। ਅੱਜ ਸਿਰ 'ਤੇ ਹੱਥ ਰੱਖਣਾ, ਸੇਵਾ ਲੈਣੀ, ਤੁਹਾਡੇ ਗੁਰੂ ਨਾਨਕ ਸਾਹਿਬ ਦਿੱਲੀ ਤੋਂ ਮਥੁਰਾ ਵਿੰਦਰਾਬਨ ਤੋਂ ਉੱਤਰ ਪ੍ਰਦੇਸ਼ ਵਿੱਚ ਪੀਲੀਭੀਤ, ਉਹ ਜਗ੍ਹਾ ਜਿਹਦਾ ਨਾਂ ਸੀ ਗੋਰਖ ਮਤਾ, ਹੁਣ ਨਾਂ ਹੈ ਨਾਨਕ ਮਤਾ। ਤੁਹਾਡਾ ਮੇਰਾ ਪਿਤਾ ਦੁਨੀਆ ਦਾ ਮਾਲਕ ਗੋਰਖ ਮਤੇ ਜਾ ਕੇ ਕਿੱਥੇ ਆਸਣ ਲਾਇਆ ਹੈ? ਇੱਕ ਪਿੱਪਲ ਦੇ ਦਰਖਤ ਥੱਲੇ, ਉਹ ਪਿੱਪਲ ਦਾ ਦਰਖਤ ਜਿਹੜੇ ਸਾਰਾ ਸੁੱਕ ਚੁੱਕਾ ਹੈ, ਪੱਤਾ ਹੈ ਹੀ ਕੋਈ ਨਹੀਂ। ਆਖੋ ਸਤਨਾਮ। ਸੁੱਕੇ ਟਾਂਡ ਨੇ ਉਹਦੇ ਥੱਲੇ ਆਸਣ ਲਾਇਆ, ਉਸ ਜਗ੍ਹਾ ਦਾ ਨਾਂ ਉਸ ਵੇਲੇ ਗੋਰਖ ਮਤਾ। ਜਦੋਂ ਆਸਣ ਲਾਇਆ, ਸੰਧਿਆ ਤੋਂ ਵੀ ਬਾਅਦ ਦਾ ਟਾਈਮ ਸੀ, ਸਿੱਧਾਂ ਨੂੰ ਥੋੜ੍ਹਾ ਜਿਹਾ ਪਤਾ ਲੱਗਾ ਕੋਈ ਆਇਆ ਹੈ। ਆਉਂਦੀ ਰਹਿੰਦੀ ਦੁਨੀਆ, ਕਹਿੰਦੇ 9:30 ਦਾ ਸਮਾਂ ਹੋਇਆ, ਉਸੇ ਦਰਖਤ ਦੇ ਥੱਲੇ ਬੈਠੇ ਹਾਂ, ਮਰਦਾਨਾ ਜੀ ਨੂੰ ਨੀਂਦ ਆ ਗਈ। ਇਹ ਬਚਨ ਸੁਣਿਆ ਜਾ, ਮਰਦਾਨਾ ਜੀ ਨੂੰ ਨੀਂਦ ਆ ਗਈ, ਸੌਂ ਗਏ। ਜਦੋਂ ਕਹਿੰਦੇ 3 ਪਹਿਰ ਰਾਤ ਲੰਘੀ ਤੇ ਮਰਦਾਨਾ ਜੀ ਦੀ ਆਪਣੇ ਆਪ ਜਾਗ ਖੁੱਲ ਗਈ। ਭਾਈ ਵੀਰ ਸਿੰਘ ਲਿਖਦੇ ਨੇ ਕਿਉਂ ਜਾਗ ਖੁੱਲ ਗਈ, ਨਿੱਤ ਦਾ ਅੰਮ੍ਰਿਤ ਵੇਲੇ ਜਾਗਣ ਦਾ ਅਭਿਆਸੀ ਸੀ। ਜਿਹੜਾ ਨਿੱਤ ਦਾ ਅਭਿਆਸੀ ਹੋਵੇ, ਉਸ ਸਮੇਂ ਆਪਣੇ ਆਪ ਜਾਗ ਖੁੱਲ ਜਾਂਦੀ। ਭਾਈ ਮਰਦਾਨਾ ਜੀ ਨਿੱਤ ਦੇ ਅਭਿਆਸੀ ਸੀ, ਅੰਮ੍ਰਿਤ ਵੇਲੇ ਜਾਗਣ ਦੇ, ਉਸ ਸਮੇਂ ਰੂਟੀਨ ਨਾਲ ਜਾਗ ਖੁੱਲ ਗਈ। ਹੁਣ ਮੈਨੂੰ ਇੱਥੇ ਗੱਲ ਬੜੀ ਪਿਆਰੀ ਲੱਗੀ ਜੇ ਮੈਂ ਗੁਰੂ ਦੀ ਮਿਹਰ ਨਾਲ ਬੋਲਣੀ ਹੈ। ਤੁਹਾਡੇ ਚੋਂ ਹੋ ਸਕਦਾ ਅੱਧੇ ਕੁ ਸਮਝਣ, ਅੱਖ ਲੱਗ ਗਈ। ਤਿੰਨ ਪੈਰ ਰਾਤ ਬੀਤੀ, ਅੰਮ੍ਰਿਤ ਵੇਲਾ ਤੇ ਜਾਗ ਖੁੱਲ ਗਈ ਰੂਟੀਨ ਵਿੱਚ। ਤੇ ਕਹਿੰਦੇ ਭਾਈ ਵੀਰ ਸਿੰਘ ਲਿਖਿਆ, ਜਦੋਂ ਜਾਗ ਖੁੱਲੀ ਤੇ ਮਰਦਾਨਾ ਕਹਿੰਦਾ ਸ਼ੁਕਰ ਹੈ। ਉਹ ਧਿਆਨ ਦੇਣਾ, ਗੱਲ ਡੂੰਘੀ ਥੋੜ੍ਹੀ। ਸ਼ੁਕਰ ਹੈ ਕਹਿੰਦੇ ਮਰਦਾਨੇ ਦੇ ਅੰਦਰੋਂ ਹੀ ਸਵਾਲ ਉੱਠਿਆ, ਕਿਸੇ ਚੀਜ਼ ਨੇ ਆਵਾਜ਼ ਦਿੱਤੀ ਕਿ ਇਹ ਉੱਠਦਿਆਂ ਇਹ ਅੱਗੋਂ ਕਹਿੰਦਾ ਪਿਆ ਸ਼ੁਕਰ ਹੈ ਸ਼ੁਕਰ ਹੈ। ਤੇ ਅੱਗੋਂ ਮਰਦਾਨਾ ਜੀ ਦੀ ਆਤਮਾ ਆਵਾਜ਼ ਦਿੰਦੀ ਏ, ਕਹਿੰਦੇ ਉੱਠਦਿਆਂ ਹੀ ਮੈਂ ਤਾਂ ਕਹਿੰਦਾ ਪਿਆ ਸ਼ੁਕਰ ਹੈ ਸ਼ੁਕਰ ਹੈ ਕਿ ਜਦੋਂ ਮੈਂ ਉੱਠਿਆ ਤੇ ਨਾਮ ਜਿਹੜਾ ਨਾ ਜਾਰੀ ਏ। ਹਕੋ ਸਤਨਾਮ ਬਹੁਤਿਆਂ ਨਾਮ ਚੱਲ ਰਿਹਾ। ਸ਼ੁਕਰ ਏ ਸ਼ੁਕਰ ਏ ਨਾਮ, ਭਾਈ ਵੀਰ ਸਿੰਘ ਨੇ ਲਫ਼ਜ਼ ਜਾਰੀ ਲਿਖਿਆ। ਮਰਦਾਨਾ ਜੀ ਕਹਿੰਦੇ ਸ਼ੁਕਰ ਹੈ ਸ਼ੁਕਰ ਹੈ, ਵੀ ਕਿਉਂ ਸ਼ੁਕਰ ਅੰਦਰੋਂ ਆਵਾਜ਼? ਕਹਿੰਦੇ ਤਾਂ ਸ਼ੁਕਰ ਹੈ ਕਿ ਜਿੰਨਾ ਚਿਰ ਮੈਂ ਸੁੱਤਾ ਵਾਂ ਨਾਮ ਜਾਰੀ ਰਿਹਾ। ਆਖੋ ਸਤਨਾਮ। ਇਹ ਮੇਰੀ ਵੀ ਅਰਦਾਸ ਕਰਿਓ ਆਪਣੀ ਵੀ, ਗੁਰੂ ਨਾਨਕ ਇਹੋ ਜੀ ਭਾਈ ਮਰਦਾਨਾ ਜੀ ਵਰਗੀ ਵਾਰੀ ਸਾਡੀ ਕਦੋਂ ਆਏਗੀ ਕਿ ਸੁੱਤਿਆਂ ਵੀ ਸਿਮਰਨ ਚੱਲਦਾ ਰਹੇ। ਕਦ ਨਾਨਕ ਆਵੇ ਵਾਰੀ, ਕਦ ਨਾਨਕ ਆਵੇ ਵਾਰੀ, ਕਦ ਨਾਨਕ ਆਵੇ ਵਾਰੀ, ਆਵੇ ਵਾਰੀ, ਕਦ ਨਾਨਕ ਆਵੇ ਵਾਰੀ, ਕਦ ਨਾਨਕ। ਸੁੱਤਿਆਂ ਗੁਰੂ ਸਲਾਈ ਵਾਹਿਗੁਰੂ ਨਹੀਂ ਚੱਲ ਸਕਦਾ ਕੁਝ ਲੋਕਾਂ ਦਾ ਵਿੱਚ। ਬਾਣੀ ਕਹਿੰਦੀ ਹੈ, ਇਹ ਪੌੜੀ ਹੈਗੀ, ਤਾਂ ਹੀ ਭਾਈ ਮਰਦਾਨੇ ਨੇ ਕਿਹਾ ਸ਼ੁਕਰ ਹੈ ਨਾਮ ਜਾਰੀ ਹੈ। ਉੱਠਦੇ ਉਹਨੇ ਵੇਖ ਲਿਆ ਚੱਲਦਾ, ਸ਼ੁਕਰ ਹੈ ਨਾਮ ਵਿਸਤਰਿਆ ਨਹੀਂ। ਕੁਝ ਕਹਿੰਦੇ ਨਹੀਂ ਹੋ ਸਕਦਾ ਐਸਾ। ਭਾਈ ਪਿੰਦਰਪਾਲ ਸਿੰਘ ਜੀ ਬੜੇ ਪਿਆਰੇ ਪ੍ਰਚਾਰਕ, ਉਹਨਾਂ ਨੇ ਫਿਰ ਥੋੜ੍ਹਾ ਇਹਨੂੰ ਕਲੀਅਰ ਕਰਨ ਦਾ ਯਤਨ ਕੀਤਾ ਸੀ। ਕਹਿੰਦੇ ਸੀ ਕਦੀ ਨੋਟ ਕਰੋ, ਜਦੋਂ ਅਸੀਂ ਸੋਨੇ ਹਾਂ ਤੇ ਨਬਜ ਚੱਲ ਰਹੀ ਹੁੰਦੀ, ਬੰਦਾ ਸੁੱਤਾ ਪਰ ਨਬਜ ਨਹੀਂ ਬੰਦ ਹੁੰਦੀ। ਉਹਨਾਂ ਦੂਜੀ ਦਲੀਲ ਦਿੱਤੀ ਸੀ ਕਦੀ ਨੋਟ ਕਰੋ, ਜਦੋਂ ਅਸੀਂ ਸੋਨੇ ਹਾਂ ਤੇ ਹਾਰਡ ਚੱਲ ਰਿਹਾ ਹੈ, ਇਹ ਨਹੀਂ ਬੰਦ ਹੁੰਦਾ। ਤੀਜੀ ਦਲੀਲ ਦਿੱਤੀ ਸੀ ਕਦੀ ਨੋਟ ਕਰੋ, ਜਦੋਂ ਅਸੀਂ ਸੋਨੇ ਹਾਂ ਤੇ ਸਵਾਸ ਚੱਲ ਰਹੇ ਹੈ, ਇਹ ਨਹੀਂ ਬੰਦ ਹੁੰਦੇ, ਸਵਾਸ ਚੱਲ ਰਹੇ। ਅਤੇ ਭਾਈ ਪਿੰਦਰਪਾਲ ਸਿੰਘ ਜੀ ਨੇ ਪਿਆਰ 'ਚ ਆਖਿਆ ਸੀ, ਕਹਿੰਦੇ ਜੇ ਸੁੱਤਿਆਂ ਨਬਜ਼ ਚੱਲ ਸਕਦੀ, ਸੁੱਤਿਆਂ ਹਾਰਡ ਚੱਲ ਸਕਦਾ, ਸੁੱਤਿਆਂ ਸਵਾਸ ਚੱਲ ਸਕਦੇ, ਅਤੇ ਭੁੱਲਿਆ ਸੁੱਤਿਆਂ ਵਾਹਿਗੁਰੂ ਵਾਹਿਗੁਰੂ ਵੀ ਚੱਲ ਸਕਦਾ। ਬਸ ਕੈਸਾ ਸਮਾਂ। ਭਾਈ ਮਰਦਾਨਾ ਜੀ ਉੱਠਦੇ ਆ, ਚੈੱਕ ਕੀਤਾ ਹੋਏਗਾ, ਉਹ ਫਿਰ ਤਾਂ ਆਖਿਆ ਸ਼ੁਕਰ ਹੈ, ਸ਼ੁਕਰ ਹੈ। ਕਿਉਂ ਸ਼ੁਕਰ ਹੈ? ਨਾਮ ਜਾਰੀ ਹੈ। ਸ਼ੁਕਰ ਹੈ, ਸ਼ੁਕਰ ਹੈ, ਕਿਉਂ ਸ਼ੁਕਰ ਹੈ? ਸੁੱਤਿਆਂ ਵੀ ਨਾਮ ਚੱਲਦਾ ਰਿਹਾ। ਆਖੋ ਸਤਨਾਮ, ਸੱਚ ਕਹਿੰਦਾ ਜੇ ਇਹ ਸਾਡੇ ਪਿਆਰੇ ਬਾਬਾ ਆਨੰਦ ਸਿੰਘ ਜੀ ਦੇ ਬਚਨ ਨੇ। ਕੀਰਤਨੀ ਜਥਾ ਵੀ ਕੀਰਤਨ ਕਰਦਾ ਹੋਵੇ ਅਤੇ ਸੰਗਤ ਵੀ ਪਿਆਰ ਨਾਲ ਕੀਰਤਨ ਕਰਦੀ ਹੋਵੇ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਵਿੱਚ ਗੁਰੂ ਨਾਨਕ ਆਪ ਬੈਠਾ ਹੁੰਦਾ। ਮੇਰੀ ਵੀ ਅਰਦਾਸ ਕਰਿਓ ਆਪਣੀ ਵੀ,
ਕਰਮਹੀਣ
ਕੋਈ ਗੁਣ ਨਹੀਂ ਜਿਹਦਾ ਵਾਸਤਾ ਦਾ, ਕਰਮਹੀਣ
ਧਨ ਕਰੇ ਬੇਨਤੀ ਕਦ ਨਾਨਕਿਆ ਵਿਵਾਰੀ,
ਸਭ ਸੁਹਾਗਣ ਮਾਣ ਰਲੀਆਂ ਇੱਕ ਦੇਵੋ ਰਾਤ ਮੁਰਾਰੀ। ਦਿਲ ਕਰਦਾ ਲੰਬਾ ਖੜਾ, ਘੜੀ ਸਾਥ ਨਹੀਂ ਦਿੰਦੀ। ਇੱਕ ਵਾਰੀ ਸਾਰੀ ਸੰਗਤ ਇੰਨਾ ਹੀ ਕਹਿ ਦਿਓ, ਸਾਚੇ ਸਾਹਿਬਾ ਘਰ ਤੇਰੇ, ਕਹਿ ਦਿਓ ਘਰ ਤਾਂ ਤੇਰੇ, ਜਿਸ ਦੇ ਸਾਡੀ ਵੀ ਵਾਰੀ, ਅਸੀਂ ਵੀ ਉੱਠਦੇ ਹਾਂ, ਸ਼ੁਕਰ ਸ਼ੁਕਰ ਕਰੀਏ, ਨਾਮ ਜਾਰੀ। ਉਹ ਸਮਾਂ ਵਾਰੀ ਕਰ, ਚਲੋ ਅੱਗੇ ਚੱਲੀਏ, ਗੁਰੂ ਲੈ ਜਾਵੇ। ਮਰਦਾਨਾ ਜੀ ਉੱਠੇ, ਸੱਜੇ ਨਿਗਾਹ ਮਾਰੀ, ਖੱਬੇ ਨਿਗਾਹ ਮਾਰੀ, ਥੋੜ੍ਹਾ ਹੈਰਾਨ ਹੋਏ, ਕਿਉਂ? ਅੱਗ ਬਲਦੀ ਪਈ ਹੈ, ਅੱਗ, ਠੰਡ ਵੀ ਬੜੀ ਹੈ, ਸੇਕ ਵੀ ਆ ਰਿਹਾ। ਅਤੇ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਹੈ, ਗੁਰੂ ਨਾਨਕ ਸਾਹਿਬ ਇਹ ਅੱਗ ਕਿੰਨੇ ਬਾਲੀ ਮਾਰਾ? ਗੁਰੂ ਨਾਨਕ ਸਾਹਿਬ ਕਹਿੰਦੇ, ਮਰਦਾਨੇ ਤੂੰ ਥੱਕਿਆ ਸੀ, ਸੌ ਗਿਆ ਸੀ, ਕੋਈ ਲੰਘਿਆ, ਉਹਨੇ ਲੱਕੜਾਂ ਦੀ ਗੱਠ ਚੁੱਕੀ ਸੀ, ਉਹਨੇ ਆਪੇ ਹੀ ਆਖਿਆ ਵੀ ਤੁਸੀਂ ਠੰਡ ਵਿੱਚ ਬੈਠੇ ਹੋ, ਮੈਂ ਤੁਹਾਡੇ ਕੋਲ ਅੱਗ ਬਾਲ ਦੇਣਾ, ਥੋੜ੍ਹਾ ਨਿੱਘ ਆ ਜਾ। ਗੁਰੂ ਨਾਨਕ ਸਾਹਿਬ ਦੇ ਬਚਨ ਸੁਣਿਓ, ਗੁਰੂ ਨਾਨਕ ਸਾਹਿਬ ਕਹਿੰਦੇ, ਮਰਦਾਨਿਆਂ ਜਿਹਨੇ ਲੱਕੜਾਂ ਦੀ ਗੰਢ ਰੱਖੀ ਅਤੇ ਅੱਗ ਬਾਲਣ ਲੱਗਾ ਅਤੇ ਅਸੀਂ ਰੋਕਿਆ ਵੀ ਤੂੰ ਇਹ ਲੱਕੜਾਂ ਵੇਚ ਕੇ ਅਤੇ ਘਰ ਦੀ ਰੋਟੀ ਚਲਾਉਣੀ ਹੈ ਤੇ ਤੂੰ ਇੱਥੇ ਬਾਲਣ ਲੱਗਾ, ਰੋਟੀ ਦਾ ਕਿਵੇਂ ਕਰੇਗਾ? ਸੁਣਿਓ, ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨੇ, ਉਹਨੇ ਅੱਗੋਂ ਕੀ ਜਵਾਬ ਦਿੱਤਾ ਕਿ ਅੱਜ ਦਾ ਰਾਸ਼ਨ ਮੇਰੇ ਘਰ ਹੈਗਾ। ਆਖੋ ਸਤਨਾਮ, ਗੁਰੂ ਨਾਨਕ ਸਾਹਿਬ ਅੱਜ ਦਾ ਰਾਸ਼ਨ ਮੇਰੇ ਘਰ ਹੈਗਾ ਤੇ ਆਪ ਜੀ ਇੰਨੀ ਠੰਡ ਵਿੱਚ ਥੋੜਾ ਨਿਕ ਲਓਗੇ ਤੇ ਮੇਰੀ ਹਾਜ਼ਰੀ ਲੱਗ ਜੂ, ਅੱਜ ਦਾ ਪ੍ਰਬੰਧ ਮੇਰੇ ਘਰ ਹੈਗਾ। ਗੱਜ ਕੇ ਆਖੋ ਸਤਨਾਮ, ਕੈਸੀ ਦੁਨੀਆ ਹੈ, ਉਹ ਵੀ ਦੁਨੀਆ ਕਰੋੜਾਂ ਹੁੰਦਿਆਂ ਵੀ ਹਨੇਰੀ ਨਹੀਂ ਮੁੱਕਦੀ। ਆਖੋ ਸਤਨਾਮ, ਇਹ ਵੀ ਇਹਨੇ ਵੀ ਅੱਜ ਦਾ ਰਾਸ਼ਨ ਹੈ ਤੇ ਕੋਈ ਹਾਜ਼ਰੀ ਲੱਗ ਜਾ।
ਜਿਨ ਪ੍ਰੇਮ ਕੀਓ, ਪ੍ਰੇਮ ਕੀਓ,
ਹਾਏ ਹਾਏ ਅੱਜ ਕੇ ਭੈਣੋ,
ਓ ਜਿਨ ਪ੍ਰੇਮ,
ਮੈਨੂੰ ਆਨੰਦ ਬੜਾ ਆਇਆ ਨਾ ਲਫ਼ਜ਼ਾਂ ਦਾ, ਪਿੱਛੋਂ ਮਿਲਦਾ ਕੋਈ। ਮਹਾਰਾਜ ਕਹਿੰਦੇ ਅਸੀਂ ਨਾ ਹੀ ਨਹੀਂ ਕਰ ਸਕੇ, ਉਹ ਕਹਿੰਦਾ ਅੱਜ ਦਾ ਮੇਰਾ ਰਾਸ਼ਨ, ਅੱਜ ਦਾ ਗੁਜ਼ਾਰਾ ਮਹਾਰਾਜ ਮੇਰਾ ਹੈਗਾ ਇਹ ਹਾਜ਼ਰੀ। ਇਸ ਤਰ੍ਹਾਂ ਉਹ ਪ੍ਰੇਮੀ ਪ੍ਰੇਮ ਕਰਨ ਵਾਲਾ ਬਾਲ। ਹੁਣ ਸੁਣਿਓ ਲਫ਼ਜ਼ ਤੁਹਾਡੇ ਵੀ ਸੁਣਨ ਵਾਲੇ ਨੇ ਮੇਰੇ ਵੀ। ਮਰਦਾਨਾ ਕਹਿੰਦਾ ਮਹਾਰਾਜ, ਐਡੀ ਪਿਆਰ ਵਾਲਾ ਬੰਦਾ ਜਿਹੜਾ ਕਹਿੰਦਾ ਅੱਜ ਦਾ ਰਾਸ਼ਨ ਹੈਗਾ ਤੇ ਇਹ ਨਿੱਘ ਮਿਲ ਜਾਏ, ਤੇ ਗੁਰੂ ਨਾਨਕ ਸਾਹਿਬ ਨੂੰ ਪਤਾ ਕੀ ਕਹਿੰਦਾ? ਕਹਿੰਦਾ ਮਹਾਰਾਜ ਤੁਸੀਂ ਮੈਨੂੰ ਵੀ ਉਠਾ ਦਿੰਦੇ, ਮੈਂ ਵੀ ਇਹੋ ਜਿਹੇ ਪਿਆਰ ਵਾਲੇ ਦੇ ਦਰਸ਼ਨ ਕਰ ਲੈਣ। ਆਖੋ ਸਤਨਾਮ, ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਤੁਸੀਂ ਮੈਨੂੰ ਠਾ ਦਿੰਦੇ, ਇਹੋ ਜਿਹੇ ਪਿਆਰ ਵਾਲੇ ਦੇ ਮੈਂ ਵੀ ਦਰਸ਼ਨ ਕਰ ਲੈਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਚਲੋ ਤੈਨੂੰ ਆਰਾਮ ਵਿੱਚੋਂ ਉਠਾਉਣਾ, ਥੱਕਿਆ ਸੈਂ ਨਹੀਂ ਚਾਹਿਆ। ਹੁਣ ਅਗਲੀ ਗੱਲ ਫਿਰ ਸੁਣਨ ਵਾਲੀ, ਮਰਦਾਨਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਸੱਚ ਦੱਸਣਾ ਮੈਨੂੰ, ਤੁਸੀਂ ਮੈਨੂੰ ਉਠਾਇਆ ਨਹੀਂ, ਵੀ ਮੈਨੂੰ ਵੀ ਉਹਦੇ ਦਰਸ਼ਨ ਕਰਾ ਦਿੰਦੇ ਪਿਆਰ ਵਾਲੇ ਦੇ। ਚਲੋ ਗੁਰੂ ਨਾਨਕ ਸਾਹਿਬ ਇੱਕ ਗੱਲ ਦੱਸੋ, ਉਹਨੇ ਇੰਨਾ ਪਿਆਰ ਕੀਤਾ ਤੇ ਤੁਸੀਂ ਉਹਦੇ 'ਤੇ ਜ਼ਰੂਰ ਕੋਈ ਮਿਹਰ ਕੀਤੀ ਹੋਏਗੀ। ਆਖੋ ਸਾਧਨਾ, ਇੰਨਾ ਹੀ ਦੱਸ ਦਿਓ, ਉਹਨੇ ਇੰਨਾ ਪਿਆਰ ਕੀਤਾ ਤੁਸੀਂ ਉਹਦੇ 'ਤੇ ਜ਼ਰੂਰ ਕੋਈ ਮਿਹਰ ਕੀਤੀ ਹੋਏਗੀ, ਇੰਨਾ ਹੀ ਦੱਸ ਦਿਓ ਕੀ ਮਿਹਰ ਕੀਤੀ। ਇਹ ਵੀ ਸੁਣਨ ਵਾਲਾ ਵਜੋਂ। ਹੁਣ ਬਾਬਾ ਨਾਨਕ ਨੇ ਮਰਦਾਨੇ ਨੂੰ ਰੱਖੇ ਇਸੇ ਕਰਕੇ ਸੀ, ਆ ਸਾਡੇ ਤੱਕ ਉਹ ਗੱਲਾਂ ਨਿਕਲਣ ਪਹੁੰਚਣ, ਕਾਰਨ ਹੀ ਇਸ। ਮਹਾਰਾਜ ਤੁਸੀਂ ਉਹਦੇ 'ਤੇ ਪਿਆਰ ਵਾਲੇ 'ਤੇ ਖਾਸ ਮਿਹਰ ਕੀਤੀ ਹੋਏਗੀ, ਉਹ ਹੀ ਦੱਸ ਦਿਓ ਮੈਨੂੰ। ਅਤੇ ਅੱਗੋਂ ਗੁਰੂ ਨਾਨਕ ਸਾਹਿਬ ਕਹਿੰਦੇ ਹਾਂ ਮਰਦਾਨਿਆਂ, ਉਸਦਾ ਪਿਆਰ ਥਾਂ ਪਿਆ ਹੈ। ਸੁਣਿਆ, ਉਸਦਾ ਪਿਆਰ ਥਾਂ ਪਿਆ, ਉਸ 'ਤੇ ਕਿਹੜੀ ਮਿਹਰ ਕੀਤੀ ਹੈ, ਹੁਣ ਉਹ ਸਾਈਂ ਵੱਲ ਲੱਗੇਗਾ। ਸੁਣਿਆ, ਹਾਂ ਮਰਦਾਨਿਆਂ, ਉਸਦਾ ਪਿਆਰ ਥਾਂ ਪਿਆ, ਮਿਹਰ ਕਿਹੜੀ ਕੀਤੀ, ਹੁਣ ਉਹ ਸਾਈਂ ਵੱਲ ਲੱਗੇਗਾ, ਭਜਨ ਕਰੇਗਾ ਤੇ ਕਿਸੇ ਜਨਮ ਵਿੱਚ ਮਹਾਂਪੁਰਸ਼ ਬਣ ਕੇ ਆਏਗਾ ਤੇ ਕਈਆਂ ਦਾ ਉਧਾਰ ਕਰੇਗਾ।
ਜਿਨ ਪ੍ਰੇਮ ਕੀਓ, ਜਿਨ ਪ੍ਰੇਮ ਕੀਓ,
ਸੱਚ ਪੈਣਾ,
ਇਹਦਾ ਮਤਲਬ ਇਹ ਚੀਜ਼ਾਂ ਹੈਗੀਆਂ।
ਜਿਹਨੂੰ ਉਹ ਚਾਹੇ। ਮਹਾਰਾਜ ਨੇ ਕਿਹਾ ਹਾਂ, ਉਸਦਾ ਪਿਆਰ ਥਾਂ ਪਿਆ, ਹੁਣ ਉਹ ਸਾਈਆਂ ਲੱਗੇਗਾ, ਭਜਨ ਕਰੇਗਾ, ਕਿਸੇ ਜਨਮ ਮਹਾਂਪੁਰਸ਼ ਬਣ ਕੇ ਆਏਗਾ ਤੇ ਕਈਆਂ ਦਾ ਉਧਾਰ ਕਰੇ। ਮਜ਼ਾ ਆਇਆ ਨਾ, ਜੇ ਮਿਹਰ ਕੀਤੀ ਤੇ ਆ ਕੀਤੀ। ਆਏ ਸਾਡਾ ਗੁਰੂ ਨਾਨਕ, ਉਹ ਕਿੱਥੇ ਲੇਖਾ ਦੇਣਗੇ ਜਿਹੜੇ ਗੁਰੂ ਨਾਨਕ ਨੂੰ ਸੰਤ ਕਹਿੰਦੇ ਆ। ਗੁਰੂ ਨਾਨਕ ਤੇ ਇੱਕ ਨਿੱਘੀ ਜੀ ਅੱਗ ਬਾਲੀ ਏ ਤੇ ਮਿਹਰ ਕਰਤੀ, ਉਹ ਤੇ ਸੰਤ ਬਣਾਉਣ ਵਾਲਾ, ਉਹ ਤੇ ਮਹਾਂਪੁਰਸ਼ ਬਣਾਉਣ। ਚਲੋ, ਜੋ ਕੁਝ ਅੰਮ੍ਰਿਤ ਵੇਲੇ ਦੀ ਕਿਰਿਆ ਹੋਈ ਮਰਦਾਨਿਆਂ, ਅੰਮ੍ਰਿਤ ਵੇਲਾ ਹੈ, ਰਬਾਬ ਵਜਾ ਤੇ ਕੀਰਤਨ ਆਰੰਭ। ਕੀਰਤਨ ਆਰੰਭ ਹੋ ਗਿਆ। ਜਦੋਂ ਕੀਰਤਨ ਦਾ ਅਖਾੜਾ ਭਰਿਆ, ਹੁਣ ਸੁਣਨ ਵਾਲਾ ਬਚਨ, ਜਦੋਂ ਕੀਰਤਨ ਦੀ ਧੁਨੀ ਲੱਗੀ, ਅੰਮ੍ਰਿਤ ਵੇਲਾ, ਆਸਾ ਜੀ ਦੀ ਵਾਰ, ਸ਼ਬਦ ਬਾਣੀ ਗੁਰਬਾਣੀ, ਕਹਿੰਦੇ ਉਹ ਕੀਰਤਨ ਦੀ ਸਦਕਾ ਭਾਈ ਵੀਰ ਸਿੰਘ ਜੀ ਨੇ ਲਿਖਿਆ ਤੇ ਸੂਰਜ ਪ੍ਰਕਾਸ਼ ਲਿਖਿਆ। ਕਹਿੰਦੇ ਜਦੋਂ ਕੀਰਤਨ ਗੁਰਬਾਣੀ ਆਰੰਭ ਹੋਈ, ਉਹ ਸੁੱਕਾ ਪਿੱਪਲ ਜਿਹੜਾ ਜੀ ਹਰਿਆ ਹੋਣਾ ਸ਼ੁਰੂ ਹੋ ਗਿਆ। ਭਾਈ ਵੀਰ ਸਿੰਘ ਜੀ ਨੇ ਲਫ਼ਜ਼ ਲਿਖਿਆ ਕਰੁੰਬਲਾਂ ਕਰੁੰਬਲਾਂ, ਉਹਦੀਆਂ ਕਰੁੰਬਲਾਂ ਫੁੱਟਣੀਆਂ ਸ਼ੁਰੂ ਹੋ ਗਈਆਂ ਬਾਣੀ ਦਾ ਸਰ। ਇਹ ਕਿਸੇ ਨੂੰ ਵਹਿਮ ਆ ਜੇ, ਮੇਰਾ ਦਿਲ ਕਰਦਾ ਕਲੀਅਰ ਮਹਾਰਾਜ ਕਰਾ ਦੇਵੇ। ਬਾਣੀ 'ਚ ਲਿਖਿਆ ਨਾਮ 'ਚ ਤਾਕਤ ਹੈ, ਬਾਣੀ 'ਚ ਬਖਸ਼ਿਸ਼ ਹੈ, ਇਹ ਬਨਸਪਤੀ ਨੂੰ ਵੀ ਹਰਿਆ ਕਰ ਸਕਦਾ। ਨਾਨਕ ਨਾਵੇਂ ਸਭ ਹਰਿਆਵਲੀ, ਨਾਨਕ ਨਾਵੇਂ ਸਭ ਹਰਿਆਵਲੀ,
ਨਾਨਕ ਨਾਵੇਂ ਸਭ ਹਰਿਆਵਲੀ, ਨਾਨਕ ਨਾਵੇਂ
ਸੱਚ ਕੇ ਭੈਣੋ। ਆਹ ਹਾ
ਹਾ, ਨਾਨਕ ਨਾਵੇਂ ਸਭ ਹਰਿਆਵਲੀ, ਨਾਨਕ ਨਾਵੇਂ ਸੱਚ ਕੇ।
ਗੁਰ ਕੇ ਸ਼ਬਦ ਵਿਚਾਰ, ਇੱਕ ਇੱਕ ਅੱਖਰ ਵਿਚਾਰ ਕੇ ਬੋਲ, ਇਹ ਬਾਣੀ ਉਹ ਬਖਸ਼ਿਸ਼ ਹੈ ਸਭ ਨੂੰ ਹਰਿਆ ਕਰਦੇ। ਸ਼ਬਦ ਏ ਸਦਾ ਬਸੰਤ ਹੈ, ਜਿੱਤ ਤਨ ਮਨ ਹਰਿਆ। ਕਹਿੰਦੇ ਜਦੋਂ ਦਰਖਤ ਰਾਵਣਾ ਸ਼ੁਰੂ ਹੋ ਗਿਆ, ਕਰੁੰਬਲਾਂ ਫੁੱਟਣੀਆਂ ਸ਼ੁਰੂ ਹੋ ਗਈਆਂ, ਜਿਹੜੇ ਸਿੱਧ ਸੀ ਨਾ, ਗੋਰਖ ਨਾਥ ਸਿੱਧ, ਜੋਗੀ ਹੋਰ ਸਿੱਧ, ਕਹਿੰਦੇ ਕੋਈ ਕਲਾਵਾਨ ਪੁਰਸ਼ ਏ ਇਹਨੂੰ ਹਰਾ ਕੇ, ਆਖੋ ਸਤਨਾਮ, ਕੋਈ ਕਲਾਵਾਨ ਪੁਰਸ਼ ਏ ਇਹਨੂੰ ਹਰਾ ਕੇ ਤੇ ਰਲਾ ਲਈਏ, ਚੇਲਾ ਬਣਾ ਲਈ, ਰਲਾ ਲਈਏ। ਉਹ ਚਾਰ ਚੀਜ਼ਾਂ ਲਿਖੀਆਂ, ਪਿਆਰ ਨਾਲ ਸੁਣਿਓ। ਸਿੱਧਾਂ ਨੇ ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਪਹਿਲੀ ਡਰਾ ਧਮਕਾ ਕੇ ਹਰਾਉਣਾ ਚਾਹਿਆ, ਨਹੀਂ ਚੱਲੀ। ਦੂਸਰਾ ਲਿਖਿਆ ਨਸ਼ੇ ਦੀਆਂ ਚੀਜ਼ਾਂ ਪੇਸ਼ ਕਰਕੇ ਹਰਾਉਣਾ ਚਾਹਿਆ, ਨਹੀਂ ਚੱਲੀ, ਨਹੀਂ ਹਾਰੇ। ਤੀਜਾ ਲਿਖਿਆ ਬਹਿਸ ਕਰਕੇ, ਗੁਰੂ ਨਾਨਕ ਨਾਲ ਬਹਿਸ ਕਰਕੇ ਹਰਾਉਣਾ ਚਾਹਿਆ, ਨਹੀਂ ਹਾਰੇ। ਤੇ ਚੌਥਾ ਲਿਖਿਆ ਕਰਾਂ ਮਾਤਾਂ ਵਿਖਾ ਕੇ ਗੁਰੂ ਨਾਨਕ ਨੂੰ ਹਰਾਉਣਾ ਚਾਹਿਆ, ਤੇ ਗੁਰੂ ਨਾਨਕ ਤਾਂ ਵੀ ਨਹੀਂ ਹਾਰੇ। ਆਖੋ ਸਤਨਾਮ, ਹੁਣ ਹਾਰਨਾ ਕਿੱਥੋਂ ਸੀ? ਸਭ ਤੋਂ ਵੱਡਾ ਜਿਹਨ ਗੱਲ ਰਾਖੀ, ਇਹ ਚਾਰ ਢੰਗ ਵਰਤੇ, ਨਹੀਂ ਚੱਲੇ। ਗੁਰੂ ਨਾਨਕ ਸਾਹਿਬ ਉਹਨਾਂ ਕੋਲੋਂ ਨਹੀਂ ਹਾਰੇ, ਤੇ ਹੁਣ ਉਹ ਸਿੱਧ ਸੋਚਦੇ ਐ ਜਿਤਨੀ ਪ੍ਰਾਪਤੀ ਹੋਈ ਹੈ ਅਸੀਂ ਚਾਰੇ ਚੀਜ਼ਾਂ ਦੁਆਰਾ ਹਰਾ ਨਹੀਂ ਸਕੇ। ਹੁਣ ਸਾਨੂੰ ਇੱਥੋਂ ਜਾਣਾ ਪਵੇਗਾ, ਕੀ ਕਰੀਏ? ਸਾਡੇ ਸਾਰੇ ਸੇਵਕ ਇੱਥੇ ਨੇ, ਟਿਕਾਣਾ ਸਾਡਾ ਇੱਥੇ ਹੈ। ਇਹ ਗੁਰੂ ਨਾਨਕ ਨੇ ਸਭ ਕੁਝ ਸੰਭਾਲ ਲੈਣਾ ਤੇ ਸਿੱਧਾਂ ਨੇ ਹੁਣ ਪੰਜਵੀਂ ਚੀਜ਼ ਕੀ ਕੀਤੀ ਜੀ? ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਇਹ ਸਾਡੀ ਧਰਤੀ ਹੈ ਤੇ ਚਲੇ ਜਾਓ, ਹਾਕੋ ਸਤਨਾਮ। ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਪੱਕਾ ਡੇਰਾ ਲਾਉਣ ਹੀ ਨਹੀਂ ਆਏ, ਅਸੀਂ ਤੇ ਸੱਚ ਦੀ ਗੱਲ ਕਰਨ ਆਏ ਹਾਂ। ਸੱਚ ਨਾਲ ਜੁੜੋ ਤੇ ਸੱਚ ਨਾਲ ਜੁੜੋ। ਕਹਿਣ ਲੱਗੇ ਜੀ ਆਪਣੀ ਗੱਲ ਛੱਡੋ, ਇਹ ਸੁਣਨ ਵਾਲਾ ਬਚਨ। ਸਿੱਧ ਕਹਿੰਦੇ ਆਪਣੀ ਗੱਲ ਛੱਡੋ, ਇਹ ਧਰਤੀ ਸਾਡੀ ਹੈ, ਤੁਸੀਂ ਇੱਥੋਂ ਚਲੇ ਜਾਓ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਫੈਸਲਾ ਕਰ ਲਓ, ਧਰਤੀ ਕਿਹਦੀ ਹੈ? ਸਿੱਧ ਕਹਿੰਦੇ ਜੀ ਕਰੋ ਫੈਸਲਾ, ਧਰਤੀ ਕਿਹਦੀ ਹੈ? ਹੁਣ ਜਿਹੜਾ ਸਿੱਧਾਂ ਨੇ ਇੰਨੀ ਗੱਲ ਕਹੀ ਸੀ ਨਾ ਵੀ ਤੁਸੀਂ ਚਲ ਜਾਓ, ਧਰਤੀ ਸਾਡੀ ਹੈ, ਇਸ ਤੋਂ ਪਹਿਲਾਂ ਹੀ ਸਾਰੀ ਸਕੀਮ। ਗੁਰੂ ਨਾਨਕ ਮਹਾਰਾਜ ਕਹਿੰਦੇ ਸਿੱਧੋ ਦੱਸੋ ਫੈਸਲਾ ਕਿਵੇਂ ਕਰੀਏ? ਕਹਿੰਦੇ ਜੀ ਧਰਤੀ ਨੂੰ ਪੁੱਛ ਲਓ, ਧਰਤੀ ਨੂੰ ਪੁੱਛ ਲਓ ਤੂੰ ਕਿਹਦੀ ਹੈ। ਅਤੇ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਪੁੱਛ ਲਓ। ਜਦੋਂ ਆਉਂ ਸਿੱਧਾਂ ਨੇ ਪੁੱਛਿਆ ਨਾ ਜੀ ਧਰਤੀ ਤੂੰ ਕਿਹਦੀ ਹੈ, ਸਿੱਧਾਂ ਦੀ ਹੈ ਕਿ ਗੁਰੂ ਨਾਨਕ ਦੀ ਹੈ? ਅਤੇ ਕਹਿੰਦੇ ਆਵਾਜ਼ ਆਈ ਮੈਂ ਸਿੱਧਾਂ ਦੀ ਹਾਂ, ਹੋਰ ਕਿਸੇ ਦੀ ਨਹੀਂ। ਤਿੰਨ ਵਾਰੀ ਸ਼ਰਤ ਹੋਈ ਸੀ ਪੁੱਛਾਂਗੇ। ਦੂਜੀ ਵਾਰੀ ਪੁੱਛਿਆ ਸਿੱਧਾਂ ਨੇ ਧਰਤੀ ਤੂੰ ਕਿਹਦੀ ਹੈ, ਤੇ ਧਰਤੀ ਚੋਂ ਆਵਾਜ਼ ਆਈ ਮੈਂ ਸਿੱਧਾਂ ਦੀ ਹਾਂ, ਹੋਰ ਕਿਸੇ ਦੀ ਨਹੀਂ। ਹੁਣ ਕਹਿੰਦੇ ਗੁਰੂ ਨਾਨਕ ਸਾਹਿਬ ਤੀਜੀ ਵਾਰੀ ਪੁੱਛੀਏ, ਤੁਸੀਂ ਤਿੰਨ ਵਾਰੀ ਕਿਹਾ ਸੀ ਪੁੱਛਣਾ। ਤੇ ਮਹਾਰਾਜ ਕਹਿੰਦੇ ਪੁੱਛੋ। ਜਦੋਂ ਕਹਿੰਦੇ ਸਿੱਧਾਂ ਨੇ ਤੀਜੀ ਵਾਰੀ ਪੁੱਛਿਆ ਨਾ ਧਰਤੀ ਤੂੰ ਕਿਹਦੀ ਹੈ, ਤੇ ਗੁਰੂ ਨਾਨਕ ਸਾਹਿਬ ਬੋਲ ਪਏ ਕਹਿੰਦੇ ਜਿਹੜਾ ਤੂੰ ਦੋ ਵਾਰੀ ਬੋਲਿਆ ਸਿੱਧਾਂ ਦੀਆਂ ਹੋਰ ਕਿਸੇ ਦੀ ਨਹੀਂ, ਹੁਣ ਇਹ ਤੀਜੀ ਵਾਰੀ ਪੁੱਛਦੇ ਪਏ ਨੇ ਤੇ ਤੂੰ ਫੇਰ ਬੋਲੇਂਗੀ। ਤੇ ਮਹਾਰਾਜ ਦੇ ਮੁੱਖ ਚੋਂ ਨਿਕਲਿਆ ਤੂੰ ਅਜੇ ਬੋਲਣ ਯੋਗ ਹੈਗਾ, ਆਖੋ ਸਤਨਾਮ, ਤੂੰ ਅਜੇ ਬੋਲਣ ਯੋਗ ਹੈਗਾ। ਹੁਣ ਤੀਜੀ ਵਾਰੀ ਪੁੱਛਦੇ ਧਰਤੀ ਤੂੰ ਕਿਹਦੀ ਹੈ, ਅੱਗੋਂ ਜਵਾਬ ਹੀ ਨਹੀਂ, ਧਰਤੀ ਕਿਹਦੀ ਹੈ ਜਵਾਬ ਹੀ ਨਹੀਂ। ਹੁਣ ਕੀਤਾ ਕੀ ਸੀ ਸਿੱਧਾਂ ਨੇ? ਟੋਇਆ ਪੁੱਟ ਕੇ ਵਿੱਚ ਬਾਲਕ ਬਿਠਾਇਆ ਸੀ ਤੇ ਉੱਤੇ ਘਾਹ ਫੂਕ ਸੁੱਟਿਆ ਹੋਇਆ ਸੀ। ਅਸੀਂ ਗੁਰੂ ਨਾਨਕ ਨੂੰ ਇੰਜ ਢੁਣਾਵਾਂਗੇ ਵੀ ਧਰਤੀ ਨੂੰ ਸਾਡੀ ਹੈ, ਤੁਸੀਂ ਚਲੇ ਜਾਓ, ਤੇ ਪੁੱਛਾਂਗੇ ਧਰਤੀ ਕਿਹਦੀ। ਤੇ ਬਾਲਕ ਨੂੰ ਕਿਹਾ ਸੀ ਵੀ ਤੂੰ ਥੱਲੋਂ ਬੋਲੀ ਮੈਂ ਸਿੱਧਾਂ ਦੀ ਹਾਂ, ਹੋਰ ਕਿਸੇ ਦੀ ਨਹੀਂ। ਹੁਣ ਦੋ ਵਾਰੀ ਬੋਲੀ, ਤੀਜੀ ਵਾਰੀ ਬਾਬਾ ਕਹਿੰਦਾ ਬੋਲਣ ਜੋਗਾ ਹੈਗਾ, ਆਖੋ ਸਤਨਾ, ਤੂੰ ਬੋਲਣ ਜੋਗਾ ਹੈ, ਇਸ਼ਾਰਾ ਲੈਣਾ ਕੀ ਹੋਇਆ? ਜਿਹੜਾ ਬਾਲਕ ਬਿਠਾਇਆ ਸੀ ਉਹ ਬੋਲਣ ਯੋਗ ਹੀ ਨਹੀਂ, ਬੋਲਣ ਯੋਗ ਹੀ ਨਹੀਂ, ਚਾਲ ਸੀ ਨਾ। ਮਹਾਰਾਜ ਨੇ ਕੋਲ ਜੋ ਖੜੇ ਸੀ ਕਹਿਣ ਲੱਗੇ ਆ ਘਾਹ ਫੂਸ ਪਰੇ ਕਰੋ, ਪਰੇ ਕੀਤਾ, ਥੱਲੇ ਟੋਏ ਵਿੱਚ ਬਾਲਕ। ਜਦੋਂ ਸਾਰੀ ਉਹਨਾਂ ਦੀ ਇਹ ਚੀਜ਼ ਨੰਗੀ ਹੋ ਗਈ ਨਾ, ਤੇ ਭਾਈ ਵੀਰ ਸਿੰਘ ਜੀ ਨੇ ਲਿਖਿਆ ਇੱਕ ਇੱਕ ਸਿੱਧ ਸ਼ਰਮਿੰਦਾ ਹੋ ਕੇ ਚਲਾ ਗਿਆ, ਇੱਕ ਇੱਕ ਸਿੱਧ ਸ਼ਰਮਿੰਦਾ ਹੋ ਕੇ ਚਲਾ ਗਿਆ, ਪਾਜ ਉਗੜ ਗਿਆ, ਸਾਰੀ ਚੀਜ਼ ਨੰਗੀ ਹੋ ਗਈ। ਜਦੋਂ ਸਾਰੇ ਇੱਕ ਇੱਕ ਕਰਕੇ ਚਲੇ ਗਏ ਤੇ ਭਾਈ ਵੀਰ ਸਿੰਘ ਲਿਖਿਆ ਕੁਝ ਭੱਲੇ ਸਿੱਧ ਗੁਰੂ ਨਾਨਕ ਦੇ ਚਰਨੀ ਡਿੱਗੇ, ਪਛਾਣਨ ਵਾਲੇ ਚਰਨੀ ਡਿੱਗੇ। ਹੁਣ ਸੁਣਿਆ ਵੀ ਬਚਨ, ਜਦੋਂ ਸਿੱਧ ਚਲੇ ਗਏ ਭਰਲੇ ਚਰਨੀ ਡਿੱਗੇ ਤੇ ਮੇਰੇ ਗੁਰੂ ਨਾਨਕ ਤੁਹਾਡੇ ਗੁਰੂ ਨਾਨਕ ਉਸ ਬੱਚੇ ਵੱਲ ਵੇਖ ਕੇ ਕਹਿੰਦੇ ਹੈ, ਕਹਿੰਦੇ ਬੱਚਿਆ ਤੇਰੇ ਨਾਲ ਸਾਡਾ ਕੋਈ ਵੈਰ ਨਹੀਂ, ਸਾਨੂੰ ਕਹਿਣਾ ਪਿਆ ਤੂੰ ਬੋਲਣ ਜੋਗਾ ਹੈਗਾ ਤੇ ਤੂੰ ਬੋਲਣ ਜੋਗਾ ਰਿਹਾ ਹੀ ਨਹੀਂ, ਤੇਰੇ ਨਾਲ ਸਾਡਾ ਕੋਈ ਵੈਰ ਨਹੀਂ। ਮਹਾਰਾਜ ਉਹ ਬੱਚੇ ਵੱਲ ਵੇਖ ਕੇ ਕਹਿੰਦੇ ਹੁਣ ਫੇਰ ਸਾਵਧਾਨ ਹੋ ਜਾ।
ਹਕੋ ਸਾਧਨ
ਕਹਿੰਦੇ ਉਹ ਬੱਚਾ ਜਿਹੜਾ ਸਾਧ ਸੰਗਤ ਜੀ ਬੋਲਣ ਯੋਗ ਨਹੀਂ ਫਿਰ ਸਾਵਧਾਨ। ਗੁਰੂ ਨਾਨਕ ਦੇ ਹੱਥ ਵਿੱਚ ਸਭ ਕੁਝ ਹੈ। ਆਖੋ ਸਤਨਾਮ। ਉਹ ਜੋ ਚਾਹੇ ਕਰ ਸਕਦਾ, ਜਵਾ ਵੀ ਸਕਦਾ, ਮਾਰ ਵੀ ਸਕਦਾ, ਬੇਹੋਸ਼ ਵੀ ਕਰ ਸਕਦਾ, ਸਾਵਧਾਨ ਵੀ ਕਰ ਸਕਦਾ। ਗੱਜ ਕੇ ਆਖੋ ਸਤਨਾਮ। ਗੁਰੂ ਨਾਨਕ ਸਾਹਿਬ ਨੇ ਕੁਝ ਦਿਨ ਉੱਥੇ ਰੁਕ ਕੇ ਸੱਚ ਦੀ ਬਾਤ ਕਹਿ ਕੇ ਸੱਚ ਨਾਲ ਸਭ ਜੋੜ ਕੇ ਡਿਊਟੀਆਂ ਦੇ ਕੇ ਅਗਲੀ ਜਗ੍ਹਾ ਚਾਲੇ ਪਾਏ। ਹੁਣ ਜਰਾ ਦੋ ਮਿੰਟ ਗਾਓ ਦੇਣਾ, ਕਿਉਂਕਿ ਅਸੀਂ ਆਉਣਾ ਉੱਥੇ ਹੈ। ਬਨਸਪਤੀ ਵੀ ਤੈਨੂੰ ਗਾ ਰਹੀ। ਮੇਰੇ ਤੇ ਅਗਲੀਆਂ ਗੱਲਾਂ ਪੜ੍ਹ ਕੇ ਕੰਨਾਂ ਨੂੰ ਹੱਥ ਲੱਗ ਗਏ। ਹੁਣ ਸਿੱਧੇ ਆ ਜਾਓ। ਸਮਾਂ ਦੂਜਾ ਪਾਤਸ਼ਾਹ, ਤੀਜੇ ਪਾਤਸ਼ਾਹ, ਚੌਥੇ ਪਾਤਸ਼ਾਹ, ਪੰਜਵੇਂ ਪਾਤਸ਼ਾਹ, ਸਮਾਂ ਆ ਗਿਆ ਛੇਵੇਂ ਪਾਤਸ਼ਾਹ ਜੀ। ਉਹ ਜਿਹੜੇ ਗੋਰਖਨਾਥ ਸਿੱਧ ਤੇ ਹੋਰ ਸਿੱਧ, ਉਹਨਾਂ ਨੇ ਅੰਦਰੋਂ ਕਈਆਂ ਨੇ ਵਿੱਚੋਂ ਈਰਖਾ ਨਹੀਂ ਛੱਡੀ, ਉਹ ਰੱਖੀ, ਥੋੜਾ ਥੋੜਾ ਵੈਰ ਰੱਖਦੇ ਰਹੇ। ਨਾਂ ਆਇਆ ਭਾਈ ਅਲਮਸਤ ਜੀ। ਇਧਰੋਂ ਸਮਾਂ ਛੇਵੇਂ ਪਾਤਸ਼ਾਹ ਦਾ ਆ ਗਿਆ ਗੁਰੂ ਨਾਨਕ ਦਵਾਰ। ਉੱਥੇ ਉਸੇ ਪਿੱਪਲ ਦੇ ਥੱਲੇ ਕੁਟੀਆ ਬਣਾ ਕੇ, ਕੁਟੀਆ ਭਾਈ ਅਲਮਸਤ ਗੁਰੂ ਨਾਨਕ ਦਾ ਪ੍ਰਚਾਰ ਕਰਦੇ ਹੈ, ਗੁਰੂ ਨਾਨਕ ਦੀ ਸੱਚ ਦੀ ਗੱਲਾਂ ਨਾਲ ਗੁਰੂ ਨੂੰ ਗੁਰੂ ਨਾਲ ਜੋੜਦੇ ਹੈ। ਉਸੇ ਪਿੱਪਲ ਥੱਲੇ ਕੁਟੀਆ ਬਣਾ ਕੇ ਗੁਰੂ ਨਾਨਕ ਦਾ ਪ੍ਰਚਾਰ, ਅਤੇ ਇਹਨੂੰ ਤੰਗ ਬੜਾ ਕਰਦੇ ਨੇ ਉਹ ਸਾਰੇ ਦੂਜੇ ਸਿੱਧ ਜਿਹੜੇ ਜੋਗੀ, ਈਰਖਾ ਰੱਖਦੇ ਨੇ, ਤੰਗ ਕਰਦੇ ਨੇ। ਇੰਨੇ ਅਰਦਾਸਾਂ ਕੀਤੀਆਂ ਛੇਵੇਂ ਪਾਤਸ਼ਾਹ, ਮੈਂ ਇਕੱਲਾ ਇੱਥੇ, ਇਹ ਮੈਨੂੰ ਬਹੁਤ ਤੰਗ ਕਰਦੇ ਨੇ, ਕਿਤੇ ਕਿਰਪਾ ਕਰੋ ਪੰਜਾਬ ਦੀ ਧਰਤੀ ਤੋਂ ਇੱਥੇ ਦਰਸ਼ਨ ਦਿਓ ਮੇਰੇ ਛੇਵੇਂ ਪਾਤਸ਼ਾਹ। ਤੁਹਾਡੇ ਛੇਵੇਂ ਪਾਤਸ਼ਾਹ ਨੂੰ ਪੁਕਾਰਾਂ ਪਹੁੰਚ ਗਈਆਂ। ਛੇਵੇਂ ਪਾਤਸ਼ਾਹ ਭਾਈ ਅਲਮਸਤ ਦੀਆਂ ਅਰਦਾਸਾਂ ਸੁਣ ਕੇ ਪੰਜਾਬ ਤੋਂ ਚੱਲ ਕੇ ਸਾਧ ਸੰਗਤ ਜੀ ਉੱਥੇ ਪਹੁੰਚੇ ਨਾਨਕ ਮਤੇ। ਆਖੋ ਸਤਨਾਮ। ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਇਤਿਹਾਸ ਚ ਲਿਖਿਆ, ਮੁਰਾਦਾਬਾਦ, ਪੀਲੀਭੀਤ, ਬਰੇਲੀ ਇੱਥੋਂ ਹੁੰਦੇ ਹੋਏ ਇਹ ਉੱਤਰ ਪ੍ਰਦੇਸ਼ ਵਿੱਚ ਨਾਨਕ ਮਤੇ ਪਹੁੰਚੇ। ਅਜੇ ਪਹੁੰਚੇ ਨਹੀਂ, ਬਸ ਕੁਝ ਘੰਟੇ ਬਾਕੀ ਨੇ ਪਹੁੰਚਣ ਨੂੰ। ਇਹਨਾਂ ਨੂੰ ਸਿੱਧਾਂ ਨੂੰ ਪਤਾ ਲੱਗ ਗਿਆ ਕਿ ਛੇਵੀਂ ਜੋਤ ਆ ਰਹੀ ਗੁਰੂ ਨਾਨਕ ਦੀ, ਅਤੇ ਸਾਡੇ ਕੋਲੋਂ ਉਹਨਾਂ ਸਾਹਮਣੇ ਟਿਕਿਆ ਨਹੀਂ ਜਾਣਾ। ਹੁਣ ਸੁਣਨ ਵਾਲਾ ਵਜਨ ਜੇ, ਸਾਡੇ ਕੋਲੋਂ ਉਹਨਾਂ ਸਾਹਮਣੇ ਟਿਕਿਆ ਨਹੀਂ ਜਾਣਾ, ਅਤੇ ਕੀ ਕੀਤਾ? ਉਸ ਪਿੱਪਲ ਨੂੰ ਅੱਗ ਲਾ ਦਿੱਤੀ। ਉਹ ਪਿੱਪਲ ਗੁਰੂ ਨਾਨਕ ਸਾਹਿਬ ਦਾ ਇਤਿਹਾਸਕ, ਉਹਨੂੰ ਇਹਨਾਂ ਸਿੱਧਾਂ ਜੋਗੀਆਂ ਨੇ ਅੱਗ ਲਾ ਦਿੱਤੀ, ਅਤੇ ਲਾ ਕੇ ਅੱਗ ਭੱਜ ਗਏ। ਆਖੋ ਸਤਨਾਮ। ਉਹ ਇਤਿਹਾਸਕ ਪਿੱਪਲ ਗੁਰੂ ਨਾਨਕ ਮਹਾਰਾਜ ਜੀ ਜਿਹਨੂੰ ਹਰਿਆ ਕੀਤਾ, ਸੜ ਗਿਆ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਥੇ ਪਹੁੰਚੇ, ਹਾਏ ਹਾਏ, ਛੇਵੇਂ ਪਾਤਸ਼ਾਹ ਪਹੁੰਚੇ, ਸਾਰੀ ਗੱਲ ਭਾਈ ਅਲਮਸਤ ਜੀ ਨੇ ਸੰਗਤਾਂ ਨੇ ਦੱਸੀ ਕਿ ਮਹਾਰਾਜ ਅੱਗ ਲਾ ਕੇ, ਅਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਸਾਰੇ ਸਿੱਧ ਦੌੜ ਗਏ। ਆ ਹੁਣ ਵੇਖਿਓ ਤੁਹਾਡਾ ਗੁਰੂ ਕੌਣ, ਪਾਤਸ਼ਾਹ ਕੌਣ ਹੈ? ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੇਸਰ ਦਾ ਚੰਦਨ ਮੰਗਵਾ ਕੇ ਨਾ ਇਤਿਹਾਸ ਚ ਲਿਖਿਆ ਆਪਣੇ ਹੱਥੀ ਰਗੜਿਆ। ਆਖੋ ਸਤਨਾਮ। ਰਗੜ ਕੇ ਨਾ ਉਹਦਾ ਜਲ ਬਣਾ ਕੇ ਨਾ ਸਾਰਾ ਇੰਜ ਬਰਤਨ ਹੱਥ ਚ ਫੜ ਲਿਆ ਛੇਵੇਂ ਪਾਤਸ਼ਾਹ ਨੇ। ਮਹਾਰਾਜ ਕਹਿੰਦੇ ਸਾਡੇ ਗੁਰੂ ਨਾਨਕ ਸਾਹਿਬ ਦੀ ਇਹ ਪਿੱਪਲ ਦੀ ਨਿਸ਼ਾਨੀ ਮਿਟ ਜਾਏਗੀ, ਇੱਥੇ ਸਾਨੂੰ ਆਪਣੀ ਡਿਊਟੀ ਨਿਭਾਉਣੀ। ਹੁਣ ਸੁਣਿਓ ਜੀ, ਇਹ ਹੱਥ 'ਚ ਬਰਤਨ ਹੈ, ਵਿੱਚ ਸਭ ਕੇਸਰ ਚੰਦਨ ਰਗੜ ਕੇ ਪਾਇਆ ਹੋਇਆ, ਅਤੇ ਇੰਜ ਮਹਾਰਾਜ ਨੇ ਬੁੱਕ ਭਰੀ ਉਹਦੀ, ਕੇਸਰ ਦੇ ਸਾਰੇ ਚੰਦਨ ਦੇ ਮਟੀਰੀਅਲ ਦੀ ਰਗੜੀ ਹੋਈ। ਹੁਣ ਬਚਨ ਜਿਹੜਾ ਗਾ ਕੇ ਸੁਣਿਓ, ਮੇਰਾ ਦਿਲ ਕਰਦਾ ਬਚਨ ਬੜੇ ਪਿਆਰੇ ਨੇ ਜਿਹੜੇ ਛੇਵੇਂ ਪਾਤਸ਼ਾਹ ਉਸ ਪਿੱਪਲ ਨੂੰ ਕਹਿ ਰਹੇ ਨੇ। ਉਹ ਛੇਵੇਂ ਪਾਤਸ਼ਾਹ ਪਿੱਪਲ ਵੱਲ ਵੇਖ ਕੇ ਕੀ ਬਚਨ ਕੀਤੇ, ਆ ਇੱਕ ਮਿੰਟ ਗਾ ਕੇ ਪੜਿਓ ਜੀ, ਬਿਲਕੁਲ ਇੱਕ ਦੋ ਮਿੰਟ ਵਿੱਚ ਫਿਰ ਸਮਾਪਤੀ ਹੈ ਜੀ।
ਸੱਚ ਦੇ ਮਹਾਰਾਜ ਗੁਰੂ ਨਾਨਕ ਦੇਵ ਜੀ, ਸੱਚ ਦੇ ਮਹਾਰਾਜ ਗੁਰੂ ਨਾਨਕ ਦੇਵ ਜੀ,
ਸੱਚ ਦੇ ਮਹਾਰਾਜ ਗੁਰੂ ਨਾਨਕ ਦੇਵ ਜੀ, ਸੱਚ ਦੇ ਮਹਾਰਾਜ ਗੁਰੂ ਨਾਨਕ ਦੇਵ ਜੀ।
ਬੋਲੋ ਭੈਣੋ, ਸੱਚ ਦੇ ਮਹਾਰਾਜ
ਗੁਰੂ ਨਾਨਕ ਦੇਵ ਜੀ, ਸੱਚ ਦੇ ਮਹਾਰਾਜ ਗੁਰੂ ਨਾਨਕ ਦੇਵ ਜੀ,
ਇਹ ਮਹਾਰਾਜ ਦੇ ਬਚਨ ਭਾਈ ਵੀਰ ਸਿੰਘ ਨੇ ਲਿਖੇ ਜੇ। ਪਿੱਪਲਾਲ ਵੇਖ ਕੇ ਪਤਾ ਹੀ ਕਹਿੰਦੇ ਕਹਿੰਦੇ ਸੱਚ ਦੇ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਨਿਸ਼ਾਨੀ। ਪਿੱਪਲਾਲ ਵੇਖ ਕੇ ਸੱਚ ਦੇ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਨਿਸ਼ਾਨੀ, ਤੂੰ ਨਹੀਂ ਮਿਟਣਾ, ਤੂੰ ਨਹੀਂ ਮਿਟਣਾ। ਹੁਣ ਅਗਲਾ ਭਜਨ ਫਿਰ ਦਿਲ ਕਰਦਾ ਗਾ ਕੇ ਬੋਲਾਂ, ਇੱਕ ਲੈਨ ਹੋ ਰਹੀ। ਸੱਚ ਦੇ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਨਿਸ਼ਾਨੀ, ਤੂੰ ਨਹੀਂ ਮਿਟਣਾ। ਹੱਥ 'ਚ ਫੜਿਆ ਹੋਇਆ ਕੇਸਰ ਦਾ ਸਾਰਾ ਚੰਦਨ ਦਾ ਉਹ ਰਗੜਿਆ ਹੋਇਆ, ਬੁੱਕ 'ਚ ਫੜਿਆ ਦਰਖਤ ਵੱਲ ਵੇਖ ਕੇ ਕਹਿੰਦੇ ਸੱਚ ਦੇ ਮਹਾਰਾਜ ਗੁਰੂ ਨਾਨਕ ਦੇਵ ਦੀ ਨਿਸ਼ਾਨੀ, ਤੂੰ ਨਹੀਂ ਮਿਟਣਾ। ਅਤੇ ਅਗਲੀ ਲਾਈਨ ਕੀ ਬੋਲੀ ਛੇਵੇਂ ਪਾਤਸ਼ਾਹ ਨੇ,
ਸੁਰਜੀਤ ਰਹੋ, ਸੁਰਜੀਤ ਰਹੋ,
ਸੁਰਜੀਤ ਰਹੋ,
ਸੁਰਜੀਤ
ਰਹੋ,
ਸੁਰਜੀਤ ਰਹੋ, ਸੁਰਜੀਤ ਰਹੋ,
ਸੁਰਜੀਤ ਰਹੋ, ਸੁਰਜੀਤ ਰਹੋ।
ਅਗਲੀ ਲਾਈਨ ਸੁਣਿਓ ਜੀ,
ਸੱਚ ਦੇ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਨਿਸ਼ਾਨੀ, ਤੂੰ ਨਹੀਂ ਮਿਟਣਾ। ਸੁਰਜੀਤ ਰਹੋ, ਸੁਰਜੀਤ ਰਹੋ। ਅਗਲੀ ਲੈਨ ਬੋਲੀ, ਫੇਰ ਫੁੱਟ ਪੋਤੇ ਹਰਿਆ ਰਹੋ,
ਫੇਰ ਫੁੱਟ ਪੋਤੇ ਹਰਿਆ ਰਹੋ,
ਅੱਗੇ ਭੈਣਾ
ਕਿ ਤੁਹਾਡਾ ਮੇਰਾ ਸਿਰ ਝੁਕ ਜਾਏਗਾ,
ਕਿਉਂਕਿ ਸਾਡੇ ਬੂਟੇ ਦੇ ਮਾਲੀ ਨੇ। ਇਹ ਜਿਹੜਾ ਬੀਬੀ ਕੋਲਾਂ ਭਲਾਈ ਕੇਂਦਰ ਜਾਂ ਜੋ ਜੋ ਸੰਸਥਾਵਾਂ ਗੁਰੂ ਹਰਗੋਬਿੰਦ ਸਾਹਿਬ, ਸਾਡੇ ਮਾਲਕ ਮਾਲੀ। ਹੁਣ ਇੰਜ ਕੇਸਰ ਦਾ ਸਾਰਾ ਚੰਦਨ ਰਗੜਿਆ ਹੋਇਆ, ਬੁੱਕ 'ਚ ਪਾਇਆ ਅਤੇ ਮੁੱਖ 'ਚੋਂ ਕਹਿੰਦੇ ਸੱਚ ਦੇ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਨਿਸ਼ਾਨੀ, ਤੂੰ ਨਹੀਂ ਮਿਟਣਾ। ਸੁਰਜੀਤ ਰਹੋ, ਫਿਰ ਫੁੱਟ ਪਓ ਤੇ ਹਰਿਆ ਰਹੋ। ਤੇ ਕਹਿੰਦੇ ਉਹ ਜਿਹੜਾ ਬੁੱਕ 'ਚ ਸੀ ਨਾ ਕੇਸਰ ਤੇ ਚੰਦਨ ਸਾਰਾ ਰਿੜਕਿਆ ਹੋਇਆ, ਰਗੜਿਆ ਹੋਇਆ, ਤੇ ਇਸ ਤਰ੍ਹਾਂ ਮਹਾਰਾਜ ਨੇ ਪਹਿਲਾ ਛੱਟਾ ਮਾਰਿਆ ਜੜ 'ਚ, ਦੂਜਾ ਛੱਟਾ ਮਾਰਿਆ ਉੱਪਰ ਨੂੰ, ਤੀਜਾ ਮਾਰਿਆ ਸਭ ਟਾਣੀਆਂ ਨੂੰ, ਤੇ ਕੀ ਬਚਨ ਕੀਤਾ ਆ ਮੈਂ ਇੱਥੇ ਆ ਕੇ ਹੈਰਾਨ ਹੋ ਗਿਆ। ਮਹਾਰਾਜ ਕਹਿੰਦੇ ਇਹ ਪਿੱਪਲ ਦੂਜੇ ਪਿੱਪਲਾਂ ਤੋਂ ਅਲੱਗ ਹੋਏਗਾ, ਇਹ ਪਿੱਪਲ ਦੂਜੇ ਪਿੱਪਲਾਂ ਤੋਂ ਅਲੱਗ ਹੋਏਗਾ। ਹੁਣ ਇਸ ਪਿੱਪਲ ਦੇ ਜਿੰਨੇ ਪੱਤੇ ਫੁੱਟਣਗੇ, ਜਿਹੜਾ ਸੀ ਚਿੱਟੇ ਰੰਗ ਦਾ ਕੇਸਰ ਰਗੜ ਕੇ ਛਿੱਟਾ ਮਾਰਿਆ, ਜਿੰਨੇ ਪੱਤੇ ਨਿਕਲਣਗੇ ਹਰ ਪੱਤੇ ਤੇ ਚਿੱਟੇ ਜਿਹੜੇ ਨੇ ਕੇਸਰ ਦੇ ਨਿਸ਼ਾਨ ਹੋਣਗੇ। ਆ ਸਾਡਾ ਪਿਓ ਜੇ
ਸਤਿ ਸ੍ਰੀ ਅਕਾਲ।
ਹਰਿਆਵਲ ਤੇਰੇ ਹੱਥ, ਬਨਸਪਤੀ ਤੇਰੇ ਹੱਥ, ਪਵਨ ਤੇਰੇ ਹੱਥ, ਇਹ ਸੰਗਤ ਜੀ
ਕਦੀ ਜਾਇਓ। ਕੁਝ ਸਿੱਖਾਂ ਨੇ ਪੁੱਛਿਆ ਮਹਾਰਾਜ ਇਹ ਕਿਉਂ ਕੀਤਾ ਜੇ, ਇਹਦੇ ਹੁਣ ਜਿਹੜੇ ਪੱਤੇ ਨਿਕਲਣਗੇ ਇਹਦੇ ਤੇ ਚਿੱਟੇ ਨਿਸ਼ਾਨ ਕੇਸਰ ਦੇ ਹੋਣਗੇ, ਇਹ ਕਿਉਂ ਇਹ ਚੀਜ਼ ਕਿਉਂ ਕੀਤੀ? ਤੇ ਮਹਾਰਾਜ ਨੇ ਪਤਾ ਕੀ ਕਿਹਾ, ਕਹਿੰਦੇ ਹਰ ਪੱਤੇ ਤੇ ਚਿੱਟੇ ਨਿਸ਼ਾਨ ਕੇਸਰ ਵਰਗੇ ਹੋਣਗੇ, ਉਹ ਚਿੱਟੇ ਨਿਸ਼ਾਨ ਜਦੋਂ ਸੰਗਤ ਦਰਸ਼ਨ ਕਰਨ ਆਇਆ ਕਰੇਗੀ ਤੇ ਯਾਦ ਦਿਵਾਉਣਗੇ ਇਹ ਮੁੜ ਜੀਵਿਆ ਹੈ, ਇਹ ਯਾਦ ਕਰਾਉਣਗੇ ਇਹ ਮੁੜ ਜੀਵਿਆ ਹੈ। ਗੱਜ ਕੇ ਆਖੋ ਸਤਨਾਮ। ਸਾਧ ਸੰਗਤ ਆਪ ਜਿਹੜੇ ਜਿਹੜੇ ਹੋ ਕੇ ਆਏ ਹੋ ਤੁਹਾਨੂੰ ਪਤਾ ਹੋਏਗਾ, ਕਹਿੰਦੇ ਗਰੀਬ ਨਵਾਜ ਛੇਵੇਂ ਪਾਤਸ਼ਾਹ
ਰੱਬ ਡੋਰੀ ਹਾਥ ਮਾਰੇ
ਜਿੰਨੇ ਪੱਤੇ ਨਿਕਲਣਗੇ ਉਹਦੇ ਤੇ ਕੇਸਰ ਵਰਗੇ ਚਿੱਟੇ ਨਿਸ਼ਾਨ ਹੋਣਗੇ ਜਿਹੜੇ ਯਾਦ ਦਿਵਾਉਣਗੇ ਤੂੰ ਮੁੜ ਜੀਵਿਆ। ਆਖੋ ਸਤਨਾਮ, ਤੂੰ ਮੁੜ ਜੀਵਿਆ। ਸਾਧ ਸੰਗਤ ਜੀ ਉੱਥੇ ਆ ਜਾਓ, ਜੈ ਜੈਕਾਰ ਕਰੇ। ਅੱਜ ਜਿਹੜੀ ਸੰਗਤ ਉੱਥੇ ਯਾਤਰਾ ਕਰਨ ਜਾਂਦੀ ਨਾਨਕ ਮੱਤੇ, ਤੇ ਬਹੁਤ ਸੰਗਤਾਂ ਇੱਕ ਪੱਤਾ ਦੋ ਪੱਤੇ ਯਾਦਗਾਰ ਵਜੋਂ, ਉਹ ਜਿੰਨੇ ਪੱਤੇ ਨਿਕਲਦੇ ਨੇ ਉਹਦੇ ਤੇ ਚਿੱਟੇ ਨਿਸ਼ਾਨ ਨੇ, ਉਸੇ ਤਰ੍ਹਾਂ ਹੀ ਹੁਣ ਹੋਰ ਕਿਸੇ ਪੇਪਲ ਦੇ ਨਹੀਂ ਤੁਸੀਂ ਵੇਖ, ਇੱਕ ਜਾਂ ਦੋ ਪੱਤੇ ਪ੍ਰਸ਼ਾਦ ਵਜੋਂ ਪਿਆਰ ਵਜੋਂ ਉਹ ਕਈ ਸਰੀਰ ਨਾਲ ਲੈ ਕੇ ਆਉਂਦੇ। ਤੇ ਹੁਣ ਤੁਸੀਂ ਸੰਗਤ ਫੈਸਲਾ ਦੱਸੋ ਕਿ ਉਹ ਪਿੱਪਲ ਨਹੀਂ ਕਹਿੰਦਾ ਹੋਏਗਾ, ਮੈਂ ਉਹ ਪਿੱਪਲ ਸੁੱਕਾ ਸੜਿਆ ਇੱਕ ਗੁਰੂ ਨਾਨਕ ਤੂੰ ਥੱਲੇ ਹੀ ਬੈਠੇ। ਗੱਜ ਕੇ ਆਖੋ ਸਾਥੀ, ਇੱਕ ਛੇਵੇਂ ਪਾਤਸ਼ਾਹ ਤੇਰੇ ਚਰਨ ਪਏ ਨੇ, ਤੇ ਅੱਜ ਜਿੰਨੀਆਂ ਸੰਗਤਾਂ ਆਉਂਦੀਆਂ ਨੇ ਉਹਨਾਂ ਸੰਗਤਾਂ ਦਾ ਜਿਹੜਾ ਮੈਨੂੰ ਵੀ ਪਿਆਰ ਮਿਲਦਾ ਉਹ ਪਿੱਪਲ ਕਹੇਗਾ, ਉਹ ਮੈਨੂੰ ਵੀ ਪਿਆਰ ਮਿਲਦਾ, ਤੇ ਇਹ ਸਾਰਾ ਪਿਆਰ ਗੁਰੂ ਨਾਨਕ ਤੇਰੇ ਸਦਕੇ। ਇਹ ਹਰਿਆਵਲ ਇਹ ਬਨਸਪਤੀ ਇਹ ਵੀ ਗੁਰੂ ਨਾਨਕ ਨੂੰ ਗਾ ਰਹੀ ਹੈ, ਨਾਨਕ ਮੱਤੇ ਉਹ ਪਿੱਪਲ ਦਾ ਦਰਖਤ ਜਿਹਦੇ ਹਰ ਪੱਤੇ ਤੇ ਉਹ ਨਿਸ਼ਾਨ ਕੇਸਰ ਵਰਗੇ ਚਿੱਟੇ, ਉਹ ਹਰਿਆਵਲ ਪਿੱਪਲ ਜਿਹਨੂੰ ਸੰਗਤਾਂ ਦਾ ਪਿਆਰ ਮਿਲਦਾ ਉਹ ਵੀ ਕਹਿੰਦਾ ਹੋਏਗਾ ਗੁਰੂ ਨਾਨਕ ਤੇਰੇ ਸਦਕਾ ਮੈਨੂੰ ਵੀ ਲੋਕ ਪਿਆਰ। ਆਖੋ ਸਤਨਾਮ, ਜੈ ਜੈਕਾਰ ਕਰੇ। ਕੋਈ ਵਾਂਝਾ ਨਾ ਰਹੇ, ਬਨਸਪਤੀ ਵੀ ਗੁਰੂ ਨਾਨਕ ਤੈਨੂੰ ਗਾ ਰਹੀ ਏ, ਤੈਂ ਮੇਰੇ ਥੱਲੇ ਬਹਿ ਕੇ ਕੀਰਤਨ ਹੀ ਕੀਤਾ ਤੇ ਅੱਜ ਲੋਕ ਮੈਨੂੰ ਵੀ ਪਿਆਰ ਬਖਸ਼ਦੇ, ਨਾਨਕ ਮਤੇ ਉਹ ਪਿੱਪਲ ਦਾ ਦਰਖਤ। ਕਹਿ ਦਿਓ ਪਿਆਰ ਨਾ ਕੋਈ ਵਾਂਝਾ ਨਾ ਰਹੇ, ਸਾਰੇ ਕਿਰਪਾ ਕਰਿਓ ਜੀ। ਜੈ ਜੈਕਾਰ
ਵਸੇ ਆ ਸੋਈ ਜੈ ਜੈਕਾਰ।